गुरु अर्जुन जी महाराज सच्चे पातशाह हजूर के चरणों के एक बार गुरसिखां ने बेनती की सतगुरु सच्चे पातशाह जी आप कृपा करके सानू ये दसो जिस उत्ते अकाल पुरख वाहिगुरु परमेश्वर आप प्रसन्न हुंदा है उन्हों कि दात बख्शिश करता है। साहिब सतगुरु सच्चे पातशाह ने जवाब दे विच आख्या सी और ब्रह्म हुआ सहाई कथा कीर्तन सुखदाई जिन्हां ते अकाल पुरख वाहिगुरु प्रसन्न हुंदा है और जिन्हां दा अकाल पुरख वाहिगुरु आप मददगार हुंदा है फिर उन्हां नूं अस पागा समा इलाही बाणी दा कीर्तन नाल ही उन्नत रूप बाणी की कथा विचार सब ते उत्तम हर की कथा नाम संत दर्द दुख लखा की दास बख्शिश कर दिंदा है। सो आप संतान कंता योग हो जो हमेशा कीर्तन कथा के नाल जुड़े हुए हो इस कलयुग के अंदर कीर्तन कथा का भी बहुत बड़ा महत्व है। हजूर के वचन हैं गुण गावत मन हरिया होवै कथा सुनत मन सगली होवै कीर्तन करके मन की उदासी दूर हो जाती है इस मन को खुशियां ते खेड़ियां की अवस्था प्राप्त हो जाती है। जदों असीं सतगुरु की पावन बाणी की कथा सुनते हाँ इस नाल मन की मैल दूर होती है। इसलिए सब तो सौखा तरीका यही है मन की मैल धोंगा सतसंगत में बैठ के कीर्तन सुनो गुरबाणी की कथा सुनो जिवें जिवें असीं बाणी सुनांगे ये बाणी साडे मन की मैल नूं धोवेगी। इसे लिए हजूर ने थां थां बाणी पढ़न दा बाणी दे कीर्तन दा बाणी दे विचार दा बाणी दे उपदेश दा महान पवित्र उपदेश बख्शिश कीता है। कोई गावै को सुनै कोई करै विचार को उपदेश को दृढ़ इसका होए उधार हजूर जी के कोई अर्थ कोई बदला क्योंकि सारे भी संगत आ सकते हजूर के वचन वडभागी साध संग प्राप्त तिन कीर्तन दुर्मत हुई कोई अर्थ कोई विरला ही गुरु का प्यारा संगत में आके इस गुरबाणी को गाँवदा है ते कोई विरला ही गुरसिख माई भाई संगत में बैठ के अपनी मन गलती गुरु चरणा के नाल जोड़ के उस बाणी को कीर्तन कथा को सुनता है। आखिरी गल याद रखने वाली है आखन औखा सुनन औखा भी नाम जपना भी औखा है ते नाल इसनू सुनना भी औखा है। जिवें ते अकाल पुरख वाहिगुरु की कृपा हुंदी है ते फिर उन्हां लई सारा काम सौखा हुंदा है। इसे लिए साहिब सतगुरु सच्चे पातशाह फरमाउंदे ने भई कोई विरला गुरबाणी नूं गाउंदा है ते कोई विरला ही बैठ के श्रद्धा भावना प्यार दे नाल सुनदा है। कई बार ते अजिहा हुंदा है असीं संगत विच बैठे हुंदे हां ਤਾਂ ਸਾਡਾ ਮਨ ਕਿਸੇ ਹੋਰ ਪਾਸੇ ਦੌੜ ਜਾਂਦਾ ਹੈ, ਕੀਰਤਨ ਹੋ ਰਿਹਾ ਹੁੰਦਾ ਹੈ, ਕਥਾ ਵੀ ਸੁਣ ਰਹੇ ਹੁੰਦੇ ਹਾਂ, ਪਰ ਮਨ ਮੱਲੋ ਮੱਲੀ ਕਿਸੇ ਪਾਸੇ ਦੌੜ ਜਾਂਦਾ ਹੈ। ਕਿਸੇ ਕਵੀ ਨੇ ਬਹੁਤ ਸੁੰਦਰ ਲਾਈਨਾਂ ਲਿਖੀਆਂ ਨੇ, ਕਿੰਚਤ ਕਥਾ ਸਮਾਗਮ ਬਨ ਹੈ, ਨਹਿ ਰੁਚ ਨਾਹੀ ਤਾਹੀ ਮੇ ਮਨ ਹੈ। ਵੀ ਕਦੀ ਨਾ ਕਦੀ ਇਸ ਭਾਗਾ ਸਮਾਂ ਸਤਸੰਗ ਦਾ ਜੁੜਦਾ ਹੈ, ਕਿੰਚਤ ਕਥਾ ਸਮਾਗਮ ਹੈ, ਨਹਿ ਰੁਚ ਨਾਹੀ ਤਾਹੀ ਮੇ ਮਨ ਹੈ। ਕਈ ਵਾਰ ਸਾਡੇ ਮਨ ਦੀ ਰੁਚੀ ਉਸ ਪਾਸੇ ਵੱਲ ਨਹੀਂ ਹੁੰਦੀ, ਇਸ ਲਈ ਸਾਡਾ ਮਨ ਕੀਰਤਨ ਕਥਾ ਦੇ ਵਿੱਚ ਜੁੜਦਾ ਨਹੀਂ। ਸਾਡੇ ਮਨ ਦੀ ਇੱਕ ਐਸੀ ਅਵਸਥਾ ਹੁੰਦੀ ਹੈ, ਮਨ ਵਿਚਰਤ ਭਾਵ ਅਰਥਨ ਨਾਹੀ, ਕਥਾ ਅਰਥ ਕਰ ਸੂਚਤ ਨਾਹੀ। ਕਥਾ ਸੁਣਦਿਆਂ ਹੋਇਆਂ ਸਾਡਾ ਮਨ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਦੌੜਦਾ ਹੈ। ਕਥਾ ਅਰਥ ਕਰ ਸੂਚਤ ਨਾਹੀ, ਜੋ ਅਸਲੀ ਕਥਾ ਦਾ ਅਰਥ ਹੈ, ਗੁਰਬਾਣੀ ਦੇ ਵਿਚਾਰ ਦਾ ਅਸਲੀ ਸਿਧਾਂਤ ਹੈ, ਉਹ ਸਾਨੂੰ ਸਮਝਦਾ ਹੀ ਨਹੀਂ। ਸੱਚਮੁੱਚ ਜਿੰਨਾ ਚਿਰ ਮਨ ਨਾਲ ਜੁੜਿਆ ਹੋਵੇ, ਉਨਾ ਚਿਰ ਤੱਕ ਕਥਾ ਦੀ ਵੀ ਸਮਝ ਨਹੀਂ ਆਉਂਦੀ। ਕਈ ਇਹੋ ਜਿਹੇ ਪ੍ਰੇਮੀ ਵੀ ਅਕਸਰ ਮਿਲਦੇ ਹਨ ਕਿ ਸਾਨੂੰ ਕਥਾ ਦੀ ਸਮਝ ਨਹੀਂ ਆਉਂਦੀ। ਇਹਦਾ ਮਤਲਬ ਇਹੀ ਹੈ ਕਿ ਉਹਨਾਂ ਦਾ ਮਨ ਹਾਲੇ ਬਾਣੀ ਦੇ ਰੰਗ ਵਿੱਚ ਰੰਗਿਆ ਨਹੀਂ, ਉਹਨਾਂ ਦਾ ਮਨ ਸ਼ਬਦ ਨਾਲ ਜੁੜਿਆ ਨਹੀਂ। ਜਦੋਂ ਮਨ ਬਾਣੀ ਦੇ ਰੰਗ ਵਿੱਚ ਰੰਗਿਆ ਜਾਵੇ, ਤੇ ਫਿਰ ਪਤਾ ਲੱਗਦਾ ਹੈ ਸਾਡੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਨ ਕੀਤੀ ਇਸ ਮੋਖ ਦੁਆਰ। ਇਸ ਤੋਂ ਪਹਿਲਾਂ ਤੇ ਗੁਰਬਾਣੀ ਸਾਨੂੰ ਕਾਨੂੰਨ ਚਲਾ ਹੀ ਜਾਂਦੀ। ਇਸ ਲਈ ਹਜ਼ੂਰ ਸਿੰਘ ਕੋਈ ਵਿਰਲਾ ਹੀ ਗੁਰਬਾਣੀ ਨੂੰ ਗਾਉਂਦਾ ਹੈ, ਤੇ ਕੋਈ ਵਿਰਲਾ ਹੀ ਗੁਰੂ ਦਾ ਲਾਭ ਬੈਠ ਕੇ ਆਪਣਾ ਮਨ ਸ਼ਬਦ ਨਾਲ ਜੁੜ ਕੇ ਉਸ ਬਾਣੀ ਨੂੰ ਸੁਣਦਾ ਹੈ। ਕੋਈ ਕਰੇ ਵਿਚਾਰ ਤੇ ਕੋਈ ਵਿਰਲਾ ਹੀ ਕੋਈ ਗੁਰੂ ਦਾ ਬਖਸ਼ਿਆ ਹੋਇਆ ਗੁਰਬਾਣੀ ਦੀ ਵਿਚਾਰ ਕਰਦਾ ਹੈ, ਕਿਉਂਕਿ ਗੁਰਬਾਣੀ ਦੀ ਵਿਚਾਰ ਹੀ ਬੜਾ ਸੂਖਮ ਜਿਹਾ ਵਿਸ਼ਾ ਹੁੰਦਾ ਹੈ। ਅਸੀਂ ਪਾਠ ਵੀ ਕਰ ਸਕਦੇ ਹਾਂ, ਕੀਰਤਨ ਵੀ ਕਰ ਸਕਦੇ ਹਾਂ, ਪਰ ਗੁਰਬਾਣੀ ਦੀ ਵਿਚਾਰ ਕਰਨ ਦੇ ਵੇਲੇ ਸਾਨੂੰ ਗਲਤੀ ਬੜੀ ਸੂਖਮ ਕਰਨੀ ਪੈਂਦੀ, ਕਿਉਂਕਿ ਬਾਣੀ ਦੀ ਧੁਰਦਰ ਰਾਹੀ ਬਾਣੀ ਨੂੰ ਧੁਰਦੀ ਬਾਣੀ ਆਈ ਕਣਸਗਲੀ ਚਿੰਤ ਮਿਟਾਈ। ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਵਿੱਚ ਪ੍ਰਵਿਰਤ ਹੋਣਾ ਹੋਵੇ ਤਾਂ ਆਪਣੇ ਮਨ ਨੂੰ ਬਹੁਤ ਇਕਾਗਰ ਕਰਨਾ ਪੈਂਦਾ, ਨਹੀਂ ਤੇ ਬਾਣੀ ਦੀ ਸਮਝ ਨਹੀਂ ਆ ਸਕਦੀ। ਇਸ ਲਈ ਹਜ਼ੂਰ ਸਿੰਘ ਨੇ ਕੋਈ ਕਰਿਆ ਵੀ ਵਿਚਾਰ ਕੋਈ ਵਿਰਲਾ ਹੀ ਗੁਰਬਾਣੀ ਦੀ ਵਿਚਾਰ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਬਹੁਤ ਸੁੰਦਰ ਵਾਕ ਹੈ, ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਤ ਕਰ ਵਸਾ ਹੋਏ। ਬਾਣੀ ਦੀ ਵਿਚਾਰ ਉਹ ਕਰ ਸਕਦਾ ਹੈ ਜਿਸ ਉੱਤੇ ਗੁਰੂ ਦੀ ਰਹਿਮਤ ਹੋਵੇ, ਗੁਰਮੁਖ ਵਾਲੀ ਅਵਸਥਾ ਪ੍ਰਾਪਤ ਹੋ ਜਾਵੇ, ਕਿਉਂਕਿ ਗੁਰਮੁਖ ਉਹ ਹੈ ਜਿਹੜਾ ਬਾਣੀ ਨਾਲ ਜੁੜਿਆ ਹੋਇਆ ਹੈ। ਜੁੜਿਆ ਹੋਇਆ ਹੀ ਨਹੀਂ, ਜਿਸਦੇ ਆਪਣੇ ਜੀਵਨ ਦੇ ਅੰਦਰ ਬਾਣੀ ਵਸ ਗਈ ਹੈ, ਜਾਂ ਯੂੰ ਕਹਿ ਦਿਓ ਜਿਸਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਸੰਚੇ ਵਿੱਚ ਘਾਲ ਲਿਆ ਹੈ, ਉਸ ਨੂੰ ਗੁਰਮੁਖ ਆਖਿਆ ਜਾਂਦਾ। ਗੁਰਬਾਣੀ ਦੀ ਕਥਾ ਦਾ ਸੰਬੰਧ ਕੇਵਲ ਵਿਚਾਰ ਦੇ ਨਾਲ ਹੀ ਨਹੀਂ, ਇਹ ਭਗਤੀ ਦੇ ਆਚਾਰ ਦੇ ਨਾਲ ਵੀ ਇਸਦਾ ਡੂੰਘਾ ਸੰਬੰਧ ਜੁੜਿਆ ਹੋਇਆ ਹੈ। ਜਿਸ ਭਗਤੀ ਦੇ ਅੰਦਰ ਗੁਰਬਾਣੀ ਦਾ ਅਮਲ ਨਹੀਂ, ਤੇ ਉਹਦੀ ਕਥਨੀ ਦਾ ਵੀ ਇੰਨਾ ਡੂੰਘਾ ਪ੍ਰਭਾਵ ਨਹੀਂ ਪੈ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਸਹੀ ਵਿਚਾਰ ਕੋਈ ਗੁਰਮੁਖ ਹੀ ਕਰ ਸਕਦਾ ਹੈ। ਹਜ਼ੂਰ ਕਹਿੰਦੇ ਇਹ ਬਾਣੀ ਅਕਾਲ ਪੁਰਖ ਦੀ ਹੈ, ਤੇ ਜਿਹੜਾ ਵੀ ਇਸ ਬਾਣੀ ਨਾਲ ਜੁੜਦਾ ਹੈ ਨਿਜ ਘਰ ਵਸਦਾ ਹੋਏ ਉਹਦਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਸੋ ਆਪ ਸੰਤਾਂ ਹਮੇਸ਼ਾ ਲਈ ਗੁਰਬਾਣੀ ਨੂੰ ਸਰਵਣ ਕਰਦੇ ਹੋ, साहिब सतगुरु सच्चे पातशाह ने नारी पंक्ति व्यक्ति ने फरमाया को उपदेश है को दृढ़ है कि बाणी का उपदेश भी कोई दरड़ा ही देंगे जिनके अक्सर सुनने में चाहता है। बहुते लोग तो यहोजे ने जेडे अपने आप ही लोगों नूं कहिंदे ने आओ असीं तुहानूं उपदेश दिंदे हां तुसीं साडे पासों आ के साडा मंत्र लवो असीं तुहानूं शब्द देने हां असीं तुहानूं नाम देने हां। एहो जिहियां गेहतारी दंगी पखंडी गुरुआं दीआं दुकानां भी बड़ियां खुल्लियां होईआं ते अक्सर कई संत महापुरख श्रेणी दे व्यक्ति भी अपने वालों कोई ना कोई वचन कोई उपदेश देने का यत्न करते हैं पर सतगुरु कहते को उपदेश है गुरबाणी का उपदेश भी कोई बड़ा ही दें क्योंकि गुरबाणी एक ऐसी अमोलक दात है कोई भी इनू उच्चारण कर ले ते कोई भी इस नू पढ़ ले कोई भी इस नू मन में बसा ले ते बाणी सबका ही कल्याण करती है। इस सतगुरु का हुक्म तो यही है कि जो गुरसिख है उन्हें गुरबाणी के नाल ही जुड़ना चाहिए जे उच्चारण करना है ता भी बाणी नू उच्चारण करना है जे उस वाहगुरु की सिफत पूरा करनी है ता भी गुरबाणी की देख लैके करनी है ते जे गुरबाणी की विचार करनी है ता भी शब्द ही विचार के नाल ही जुड़ना है जे उपदेश देना है तो भी गुरबाणी का ही देना है कोई होर कच्ची बाणी का नहीं और किसे धर्म शास्त्र का नहीं संगत गुरु की बाणी का ही उपदेश देने का हुक्म है। इसे सतगुरु महाराज सच्चे पातशाह ने फरमाया है आवहो सिख सतगुरु के प्यारे हो गावहो सच्ची बाणी बाणी का गावहो गुरु केरी बाणिया शेर बाणी की श्रोमणी बाणी जो हुई इसलिए गुरबाणी का ही उपदेश देना किसी वेले के हिस्से में आता है क्योंकि अक्सर असी जदों कथा प्रचार करते भी हाँ कि कई बार असी गुरबाणी तो बाहर नहीं चले जाने पर हजूर कहते को उपदेश है निरोल गुरबाणी का उपदेश भी कोई विरला ही देंगे ते को दृढ़ है हजूर कहते फिर उस गुरबाणी के उपदेश को अपने मन के दृढ़ करने वाला भाव एन चंगी तरह मन के वसाउन वाला भी कोई विरला ही होंगे गुरबाणी का उपदेश भी कोई विरला देंदा है तो उन्होंने सुन के मन के कोई विरला ही धारण करता है पर हजूर कहते किसी भी ढंग गुरबाणी जुड़िया जाए कि गुरबाणी किसी के मन के वस जाए तिस्ता हो उधार अवश्य उधार हो जाता है। इस बाणी का महात्म बहुत वड्डा है सो आप संत हमेशा ले गुरबाणी जुड़े हो। धन गुरु अमरदास महाराज सच्चे पातशाह पहले अमरदास गुण तेरे तेरी उपमा तोहे बन जावे सुधी राज के अंदर साहिब सतगुरु सच्चे पातशाह पावन पवित्र उपदेश बख्शिश करते हैं और ये जो चल रहे शब्द ने इन्हों संत का शरीर सतगुरु ने दिता संत तो मुराद है जो खुशियां के समय कोई मंगलमय गीत गाया जाता है जिन्हें विह के समय आम तौर से माइया बीबिया घर खुशी के गीत गाइया ने हाजूर कहते इधर जो गुरमुख जन हैं वो भी सत्संग के रूप में बैठ के गुरबाणी के शब्दों का गायन करते हैं क्योंकि उन्होंने भी उस वाहगुरु के मिलन की उन्नी ही खुशी होंगी है जिन्हें के संसार के लोगों विह की खुशी होंगी क्योंकि असली तो विह भी यही है जदों जीव उस परमात्मा नू मिल जावे ते फिर ते इहदा संसार दे विच आउणा सफल है ते जिन्ना चिर तक उस पति परमेश्वर की प्राप्ति नहीं हो जांदी ते साडा जीवन अधूरा है साडा जीवन असफल है। ਇਸ ਲਈ ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਇਸ ਜਗ ਨਾਲ ਪੁਰਖ ਏਕ ਹੈ, ਹੋ ਸਭੀ ਨਾਲ ਸੁਰਾਈ। ਅਸਲੀ ਤਾਂ ਪਤੀ ਸਭ ਦਾ ਅਕਾਲ ਪੁਰਖ ਹੀ ਹੈ। ਸਾਰੇ ਜੀਵ ਉਹਦੀਆਂ ਇਸਤਰੀਆਂ ਨੇ। ਹੁਣ ਇਹਨਾਂ ਨੂੰ ਉਸ ਪਤੀ ਪਰਮਾਤਮਾ ਨੂੰ ਮਿਲਣਾ ਹੈ ਤੇ ਕਿਵੇਂ ਮਿਲਿਆ ਜਾਂਦਾ ਹੈ? ਹੁਣ ਉਸ ਸੰਬੰਧ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਭ ਤੋਂ ਪਹਿਲੀ ਗੱਲ ਇਹ ਹੈ, ਤੁਸੀਂ ਦਰਗਾਹੀ ਵਸੀਲ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਜੇ ਕਿਸੇ ਨੇ ਪਰਮੇਸ਼ਵਰ ਨੂੰ ਮਿਲਣਾ ਹੈ, ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆ ਜਾਓ। ਸਤਿਗੁਰੂ ਦਰਗਾਹੀ ਵਿੱਚ ਉਲੇ ਨੇ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਫਿਰ ਸਤਿਗੁਰੂ ਦੀ ਕਿਰਪਾ ਹੋਵੇਗੀ। ਉਹ ਸਾਨੂੰ ਗੁਰਬਾਣੀ ਦੀ ਦਾਤ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨਗੇ ਤੇ ਇਸ ਦੁਆਰਾ ਅਸੀਂ ਉਸ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ। ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੁਣ ਇਹੀ ਸਮਝਾਉਣ ਲੱਗੇ ਹਨ ਕਿ ਉਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਸਭ ਸੰਤਾਂ ਪਿਆਰ ਨਾਲ ਸਰਵਨ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਾਪਤ ਕੀਤਾ ਹੈ। ਹੁਣ ਸਾਡੇ ਘਰ ਦੇ ਵਿੱਚ ਉਹ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਬੈਠ ਗਏ ਹੈ। ਇਸ ਲਈ ਗੁਰਮੁਖੋ, ਤੁਸੀਂ ਸਾਰੇ ਰਲ ਕੇ ਉਸ ਵਾਹਿਗੁਰੂ ਦੇ ਗੁਣ ਗਾਓ, ਉਹਦੀ ਸਿਫਤ ਸਲਾਹ ਕਰੋ। ਜਦੋਂ ਕਿਸੇ ਬੀਬੀ ਦਾ ਵਿਆਹ ਹੁੰਦਾ ਹੈ ਤੇ ਆਪਾਂ ਵੀ ਉਸ ਵੇਲੇ ਖੁਸ਼ੀ ਦੇ ਗੀਤ ਗਾਉਂਦੇ ਹਾਂ। ਹਾਜ਼ੂਰ ਕਹਿੰਦੇ ਸਾਡਾ ਵੀ ਉਸ ਪਰਮਾਤਮਾ ਪਤੀ ਨਾਲ ਵਿਆਹ ਹੋਇਆ, ਕਿਉਂਕਿ ਇਸ ਤਰ੍ਹਾਂ ਦੁਨਿਆਵੀ ਵਿਆਹ ਹੈ। ਦੁਨਿਆਵੀ ਵਿਆਹ ਉਸਨੂੰ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਇਸਤਰੀ ਪੁਰਸ਼ ਦਾ ਪਰਸਪਰ ਮਿਲਣ ਹੁੰਦਾ, ਉਸਨੂੰ ਸੰਸਾਰੀ ਤੌਰ ਤੇ ਵਿਆਹ ਆਖਿਆ ਜਾਂਦਾ ਹੈ। ਪਰ ਇੱਕ ਦੈਵੀ ਵਿਆਹ ਵੀ ਹੈ। ਦੈਵੀ ਵਿਆਹ ਉਸਨੂੰ ਆਖਿਆ ਜਾਂਦਾ ਹੈ ਜਦੋਂ ਇਹ ਜੀਵ ਪਰਮਾਤਮਾ ਦੇ ਨਾਲ ਜੁੜ ਜਾਵੇ, ਕਿਉਂਕਿ ਪਤੀ ਇਸਤਰੀ ਪਰਮਾਤਮਾ ਹੀ ਹੈ। ਭਗਤ ਕਬੀਰ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ। ਭਗਤ ਕਬੀਰ ਜੀ ਦੇ ਗੁਆਂਢ ਵਿੱਚ ਕਿਸੇ ਪ੍ਰੇਮੀ ਦੇ ਘਰ ਵਿਆਹ ਸੀ ਔਰ ਉਸਨੇ ਆ ਕੇ ਭਗਤ ਕਬੀਰ ਜੀ ਨੂੰ ਦਾਅਵਾ ਦਿੱਤੀ ਕਿ ਭਗਤ ਜੀ ਸਾਡੇ ਘਰ ਵਿਆਹ ਹੈ, ਤੁਸੀਂ ਜ਼ਰੂਰ ਆਉਣਾ। ਅਕਸਰ ਸਾਡੇ ਸਮਾਜ ਦੇ ਵਿੱਚ ਅਜਿਹਾ ਹੁੰਦਾ ਹੀ ਹੈ। ਭਗਤ ਕਬੀਰ ਜੀ ਉਸ ਦਿਨ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ। ਕਹਿਣ ਲੱਗੇ ਪ੍ਰੇਮੀਆਂ, ਸਾਡਾ ਆਉਣਾ ਤੇ ਬੜਾ ਮੁਸ਼ਕਲ ਹੈ। ਕਹਿਣ ਲੱਗਾ ਮਹਾਰਾਜ ਕੀ ਗੱਲ? ਭਗਤ ਜੀ ਕਹਿਣ ਲੱਗੇ ਤੇਰੇ ਘਰ ਵੀ ਵਿਆਹ ਹੈ ਤੇ ਸਾਡੇ ਆਪਣੇ ਘਰ ਵੀ ਵਿਆਹ ਹੈ, ਹੁਣ ਅਸੀਂ ਆਪਣਾ ਵਿਆਹ ਛੱਡ ਕੇ ਤੇਰੇ ਵਿਆਹ ਵਿੱਚ ਕਿਵੇਂ ਆਈਏ? ਉਹ ਹੈਰਾਨ ਹੋ ਕੇ ਕਹਿਣ ਲੱਗਾ, ਭਗਤ ਜੀ ਤੁਹਾਡਾ ਤੇ ਵਿਆਹ ਹੋ ਚੁੱਕੀ ਹੈ, ਤੁਹਾਡੀ ਪਤਨੀ ਵੀ ਹੈ ਲੋਈ, ਤੁਹਾਡੇ ਬੱਚੇ ਵੀ ਹਨ ਕਮਾਲਾ ਤੇ ਕਮਾਲੇ, ਤੇ ਤੁਸੀਂ ਕੋਈ ਹੋਰ ਨਵਾਂ ਵਿਆਹ ਕਰਾਉਣ ਜਾ ਰਹੇ ਹੋ? ਅਕਸਰ ਕਈ ਲੋਕ ਦੂਸਰੇ ਤੀਸਰੇ ਵਿਆਹ ਵੀ ਕਰਵਾਉਂਦੇ ਨੇ। ਤਾਂ ਭਗਤ ਕਬੀਰ ਜੀ ਕਹਿੰਦੇ, ਨਹੀਂ ਮੈਂ ਐਸਾ ਨਹੀਂ ਕਰ ਰਿਹਾ, ਕੋਈ ਕਿਸੇ ਕਾਨੂੰਨ ਦੇ ਕਿਸੇ ਧਰਮ ਮਰਯਾਦਾ ਦੇ ਉਲਟ ਨਹੀਂ ਮੈਂ ਜਾ ਰਿਹਾ, ਜੋ ਕੁਝ ਮੈਂ ਕਰ ਰਿਹਾ ਹਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਭਗਤ ਕਬੀਰ ਜੀ ਕਹਿਣ ਲੱਗੇ, ਗੁਰਮੁਖਾ ਤੈਨੂੰ ਪਤਾ ਅੱਜ ਅਸੀਂ ਕਿਹੜਾ ਵਿਆਹ ਕਰਵਾ ਰਹੇ ਹਾਂ, ਅੱਜ ਉਹ ਸਾਡਾ ਪਰਮਾਤਮਾ ਪਤੀ ਸਾਡੇ ਘਰ ਆ ਰਿਹਾ ਹੈ, ਬੜੀ ਸ਼ੁਕਰ ਰਾਤ ਚਲੀ ਹੋਈ ਹੈ ਤੇ ਅਸੀਂ ਉਹਦੇ ਆਉਣ ਦੀਆਂ ਤਿਆਰੀਆਂ ਦੇ ਵਿੱਚ अपने जीवन नूं घर नूं सवारन दा पूरा जोर लाया है। बस ओह आउण ही वाला है ते उसने मैनूं व्याह के अपने घर ले जाणा। तूं पुछण लगा प्रेमी महाराज मैनूं तुहाडी गल दी समझ नहीं आ रही। तेरी बरात है उस बरात विच केड़े केड़े व्यक्ति शामिल ने मैनूं सारी गल समझाओ। ਤਾਂ ਭਗਤ ਕਬੀਰ ਨੇ ਉਸ ਵੇਲੇ ਜਵਾਬ ਦੇ ਵਿੱਚ ਆਖਿਆ ਸੀ ਸੁਰ ਨਾਲ ਮੁਣ ਜਾਣੂ ਕੌਤਕ ਆਏ ਕੋਲ ਤੇ ਤੀਸੋ ਜਾਣਾ ਕਹੋ ਕਬੀਰ ਮੁੜ ਵਿਆਹੇ ਚਲੇ ਹੈ ਔਰ ਇੱਕ ਭਗਵਾਨਾ ਗੁਰੂ ਘਰ ਅੱਜ ਜੋ ਪਰਮਾਤਮਾ ਪਤੀ ਬਣ ਕੇ ਸਾਡੇ ਘਰ ਤਸ਼ਰੀਫ ਲਿਆ ਰਿਹਾ ਹੈ ਉਸਦੇ ਨਾਲ 33 ਕਰੋੜ ਦੇਵਤਿਆਂ ਦੀ ਬਰਾਤ ਚੱਲੀ ਹੋਈ ਉਹ ਵੀ ਉਸਦੇ ਨਾਲ ਹੀ ਆ ਰਹੀ ਹੈ। ਤੇ ਬਸ ਹੁਣ ਉਹ ਮੈਨੂੰ ਵਿਆਹ ਕੇ ਆਪਣੇ ਘਰ ਜਾਣ ਵਾਸਤੇ ਤਿਆਰ ਹੈ ਇਸ ਲਈ ਮੈਨੂੰ ਮੁਆਫ ਕਰਨਾ ਮੈਂ ਤੇਰੇ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਤੇ ਉਸ ਪ੍ਰੇਮੀ ਨੇ ਚਰਨਾਂ ਤੇ ਮੱਥਾ ਟੇਕ ਦਿੱਤਾ ਕਹਿਣ ਲੱਗਾ ਮਹਾਰਾਜ ਮੈਨੂੰ ਮੁਆਫ ਕਰੋ ਮੈਨੂੰ ਨਹੀਂ ਸੀ ਪਤਾ ਆਪ ਇੰਨੀ ਉੱਚੀ ਅਵਸਥਾ ਦੇ ਵਿੱਚ ਰਾਜ ਬਰਾਜਮਾਨ ਹੋ। ਸੋ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਗੁਰਮੁਖੋ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਤੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਤੇ ਤੁਸੀਂ ਰਲ ਕੇ ਆਪਾਂ ਸਾਰੇ ਰਲ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਉਹਦੀ ਸਿਫਤ ਸਲਾਹ ਕਰੀਏ।
ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ
ਗੁਣ ਕਿਵੇਂ ਗਾਉਣੇ ਹਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਅੰਗ ਨੂੰ ਸ਼ਬਦ ਰੱਖੋ ਵੀ ਰਾਤ ਆ ਜੋ ਸਤਿਗੁਰੂ ਦੀ ਬਾਣੀ ਹੈ ਗੁਰੂ ਕਾ ਸ਼ਬਦ ਹੈ ਇਹਨੂੰ ਉਚਾਰਨ ਕਰੋ ਬਾਣੀ ਪੜ੍ਹੋ ਬਾਣੀ ਤੋਂ ਬਿਨਾਂ ਦੂਸਰੀ ਗੱਲ ਨਹੀਂ ਕਰਨੀ। ਅਨਹਦ ਸ਼ਬਦ ਵਜਾਏ ਰਾਮ ਦੀ ਹੋਰ ਨਾਲ ਕੀ ਕਰਨਾ ਹੈ ਗੁਰੂ ਜੀ ਦੇ ਨਾਲ ਅਨਹਦ ਸ਼ਬਦ ਵੀ ਵਜਾਉਣੀ ਅਨਹਦ ਵਾਜੇ ਵਜਾ ਕੇ ਤੁਸੀਂ ਗੁਰਬਾਣੀ ਦੇ ਸ਼ਬਦ ਦਾ ਉਚਾਰਨ ਕਰੋ। ਇਸ ਢੰਗ ਦੇ ਨਾਲ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕਰੋਗੇ ਉਹ ਤੁਹਾਡੇ ਚ ਪ੍ਰਸੰਨ ਹੋਵੇਗਾ। ਜਿਵੇਂ ਅਕਸਰ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਉਹ ਸਾਜਾਂ ਦੀ ਧੁਨੀ ਦੇ ਨਾਲ ਹੀ ਸਿਮਰਤ ਉਚਾਰਨ ਕੀਤਾ ਜਾਂਦਾ। ਅਨਹਦ ਸ਼ਬਦ ਵਜਾਏ ਰਾਮ ਦਾ ਮਤਲਬ ਹੈ ਵੀ ਜਿਹੜੇ ਅਨਹਦ ਸ਼ਬਦ ਵਜਾ ਕੇ ਭਾਵ ਸਾਜਾਂ ਦੀ ਸੰਗੀਤ ਦੀ ਧੁਨੀ ਦੇ ਵਿੱਚ ਲੀਨ ਹੋ ਕੇ ਤੁਸੀਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰੋ ਤੇ ਇਸ ਢੰਗ ਦੇ ਨਾਲ ਪਰਮਾਤਮਾ ਪ੍ਰਤੀ ਤੁਹਾਡੇ ਚ ਪ੍ਰਸੰਨ ਹੋਵੇਗਾ।
ਅਨਹਦ ਸ਼ਬਦ ਵਜਾਏ ਹਰ ਜੀਵ ਘਰ ਆਏ ਹਰ ਗੁਣ ਗਾਵਹੁ ਨਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਕੋ ਜਿਸਨੇ ਅਨਹਦ ਸ਼ਬਦ ਵਜਾਏ ਨੇ ਦੂਸਰਾ ਇਹਦਾ ਨਾਮ ਪੁਸ਼ਟੀ ਵੀ ਕਰਦੇ ਹਨ ਆਪਣੀ ਸੁਰਤ ਦੇ ਅੰਦਰ ਵੀ ਗੁਰਮੁਖ ਅਨਹਦ ਸ਼ਬਦ ਵਜਾਉਂਦੇ। ਉਹ ਕਿਹੜੇ ਅਨਹਦ ਸ਼ਬਦ ਨੇ? ਉਹ ਆਪਣੀ ਸੁਰਤ ਨੂੰ ਜਦੋਂ ਸ਼ਬਦ ਨਾਲ ਜੋੜਦੇ ਨੇ ਫਿਰ ਉਹਨਾਂ ਦੀ ਸੁਰਤ ਦੇ ਅੰਦਰ ਹੀ ਸੰਗੀਤਮਈ ਮਧੁਰ ਧੁਨੀ ਦੇ ਵਿੱਚ ਨਾਮ ਬਾਣੀ ਦਾ ਉਚਾਰਨ ਸ਼ੁਰੂ ਹੋ ਜਾਂਦਾ। ਇੱਕ ਰਚਨਾ ਦੇ ਨਾਲ ਆਪਾਂ ਕਰਦੇ ਹਾਂ ਨਾ ਕੀਰਤਨ, ਪਰ ਦੂਸਰਾ ਸੁਰਤ ਦੇ ਵਿੱਚ ਵੀ ਫਿਰ ਉਹ ਕੀਰਤਨ ਪ੍ਰਗਟ ਹੋ ਜਾਂਦਾ। ਉਹਨੂੰ ਵੀ ਅਨਹਦ ਸ਼ਬਦ ਗੁਰਬਾਣੀ ਵਿੱਚ ਹਜ਼ੂਰ ਨੇ ਆਖਿਆ ਹੈ ਅਨਹਦ ਸ਼ਬਦ ਵਜਾਏ। ਜਦੋਂ ਅਨਹਦ ਸ਼ਬਦ ਵਜਾਏ ਭਾਵ ਸੰਗੀਤਮਈ ਧੁਨੀ ਦੇ ਵਿੱਚ ਉਸ ਵਾਹਿਗੁਰੂ ਦੇ ਜਸ ਦਾ ਸ਼ਬਦ ਦਾ ਬਾਰੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੋ।
ਆਨੰਦਨ ਭਗਤ ਕਰਹਿ ਗੁਰ ਆਗਰ ਸਾਧਨ ਕੰਤ ਪਿਆਰੀ।
ਸੰਤੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਹੜੀ ਗੁਰਸਿੱਖ ਰੂਪ ਸਖੀ ਗੁਰੂ ਅੱਗੇ ਰਾਤ ਦਿਨ ਭਗਤੀ ਕਰਦੀ ਹੈ ਭਾਵ ਗੁਰੂ ਦੇ ਸਨਮੁਖ ਹੋ ਕੇ ਜੋ ਰਾਤ ਦਿਨ ਜੋ ਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ ਪ੍ਰਭੂ ਦਾ ਨਾਮ ਜਪਦੀ ਹੈ ਸਿਮਰਨ ਕਰਦੀ ਹੈ। ਹਜ਼ੂਰ ਕਹਿੰਦੇ ਨੇ ਸਾਧ ਧਨ ਕੰਤ ਪਿਆਰੀ ਫਿਰ ਉਹ ਜੀਵ ਰੂਪ ਕਾਨੇਤਰੀ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ। ਭਾਵ ਜਿਹੜੀ ਗੁਰੂ ਦੁਆਰਾ ਭਗਤੀ ਕਰਦੀ ਹੈ ਗੁਰੂ ਦੇ ਅੱਗੇ ਸਨਮੁਖ ਹੋ ਕੇ ਭਗਤੀ ਕਰਦੀ ਹੈ ਉਹੀ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ।
ਮੁਰਕਾ ਸ਼ਬਦ ਵਸਿਆ ਘੱਟ ਅੰਤਰ ਖੇਡਣ ਸ਼ਬਦ ਸੁਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਗੁਰੂ ਕੋ ਇਹ ਗੁਰੂ ਕਾ ਸ਼ਬਦ ਜਿਨ੍ਹਾਂ ਦੇ ਘੱਟ ਹਿਰਦੇ ਦੇ ਅੰਦਰ ਵਸਦੀ ਹੈ ਸੋ ਜਨ ਸ਼ਬਦ ਸੁਹਾਏ ਉਹ ਜਨ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਦੁਆਰਾ ਸੁਹਾਏ ਸੋ ਵਨੀਤ ਹੋ ਗਏ। ਭਾਵ ਜਿਹੜੇ ਗੁਰੂ ਸ਼ਬਦ ਨਾਲ ਜੁੜਦੇ ਨੇ ਤੇ ਗੁਰੂ ਦਾ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ ਤੇ ਫਿਰ ਉਹਨਾਂ ਗੁਰਮੁਖਾਂ ਦਾ ਜੀਵਨ ਵੀ ਸੁਹਾਵਣਾ ਬਣ ਜਾਂਦਾ।
ਨਾਨਕ ਤਿੰਨ ਘਰ ਸਦਹੇ ਸੋਹਿਲਾ ਹਰ ਕਰ ਕਿਰਪਾ ਕਰ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਹਨਾਂ ਜੀਵ ਰੂਪ ਸਖੀਆਂ ਦੇ ਘਰ ਦੇ ਵਿੱਚ ਹਮੇਸ਼ਾ ਦੇ ਸੁਹਿਰਾ ਦਾ ਅਰਥ ਹੈ ਖੁਸ਼ੀਆਂ ਦਾ ਗੀਤ ਪ੍ਰਗਟ ਹੋ ਜਾਂਦਾ ਹੈ ਖੁਸ਼ੀਆਂ ਦੇ ਵਾਜੇ ਵੱਜਦੇ ਨੇ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਸਰ ਕਿਰਪਾ ਕਰ ਆਏ ਜਿਨ੍ਹਾਂ ਦੇ ਘਰ ਦੇ ਵਿੱਚ ਉਹ ਕਥੀ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਆ ਗਏ ਨੇ ਕਿਉਂਕਿ ਜਦੋਂ ਕਿਸੇ ਬੀਬੀ ਦਾ ਵਿਆਹ ਹੁੰਦਾ ਤੇ ਫਿਰ ਉਹਦਾ ਪਤੀ ਉਹਦੇ ਘਰ ਚੱਲ ਕੇ ਆਉਂਦਾ ਉਸ ਵੇਲੇ ਬੜੀਆਂ ਖੁਸ਼ੀਆਂ ਦੇ ਵਿੱਚ ਵਾਜੇ ਗਾਜੇ ਵਜਾਏ ਜਾਂਦੇ ਨੇ। ਹਜ਼ੂਰ ਚੰਗੇ ਪਾਏ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਲਈ ਖੁਸ਼ੀ ਦੇ ਆਨੰਦਮਈ ਗੀਤ ਗਾਏ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਉਹ ਪਤੀ ਪਰਮਾਤਮਾ ਆਪ ਕਿਰਪਾ ਕਰਕੇ ਆ ਜਾਂਦਾ ਹੈ। ਗੁਰਮੁਖ ਪਿਆਰੇ ਨੇ ਹਰ ਵੇਲੇ ਨਾਮ ਦੇ ਵਿੱਚ ਲਿਵਲਾਈ ਰੱਖਦੇ ਨੇ ਨਾਮ ਦੇ ਵਿੱਚ ਲੱਗੀ ਰਹਿੰਦੀ ਹੈ ਫਿਰ ਉਹਨਾਂ ਨੂੰ ਹਮੇਸ਼ਾ ਦੇ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਮਨ ਨਿਰਮਲ ਨਿਰਮਲ ਹਰ ਗੁਣ ਗਾਏ ਰਾਮ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਉਹਨਾਂ ਗੁਰਮੁਖ ਸਖੀਆਂ ਦਾ ਮਨ ਵੀ ਨਿਰਮਲ ਹੋ ਗਿਆ। ਕਿਵੇਂ ਨਿਰਮਲ ਹੋਇਆ? ਨਿਰਮਲ ਹਰ ਗੁਣ ਗਾਏ ਰਾਮ ਕਿ ਭਾਈ ਉਹਨਾਂ ਨੇ ਉਸ ਨਿਰਮਲ ਵਾਹਿਗੁਰੂ ਦੇ ਗੁਣਾਂ ਨੂੰ ਗਾਏ। ਵਾਹਿਗੁਰੂ ਦੇ ਗੁਣ ਵੀ ਬੜੇ ਨਿਰਮਲ ਨੇ ਬੜੇ ਪਵਿੱਤਰ ਨੇ। ਜਿਹੜਾ ਵੀ ਗੁਰਸਿੱਖ ਮਾਈ ਭਾਈ ਉਸ ਪਰਮਾਤਮਾ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ ਤੇ ਉਹਦਾ ਆਪਣਾ ਜੀਵਨ ਤੇ ਆਪਣਾ ਮਨ ਵੀ ਨਿਰਮਲ ਹੋ ਜਾਂਦਾ ਹੈ ਕਿਉਂਕਿ ਸਤਿਗੁਰੂ ਦੇ ਬਚਨ ਗੁਣ ਗਾਵ ਤੇਰੀ ਉਤਰਸ ਮੈਂ ਦਿਨ ਸਜਾਏ ਮੌਨੇ ਵਿੱਚ ਪੈਲ ਗੁਣ ਗਾਉਣ ਦੇ ਨਾਲ ਸਾਡੀ ਮੰਜ਼ਿਲ ਮੈਲ ਜੁੜ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਉਸ ਨਿਰਮਲ ਵਾਹਿਗੁਰੂ ਦੇ ਗੁਣ ਗਾਏ ਨੇ ਉਹਨਾਂ ਦਾ ਆਪਣਾ ਮਨ ਵੀ ਨਿਰਮਲ ਹੋ ਗਿਆ।
ਨਿਰਮਲ ਗੁਣ ਗਾਏ ਨਾਮ ਮੰਗਲ ਸਾਏ ਹਰ ਕੀ ਅੰਮ੍ਰਿਤ ਬਾਣੀ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਗੁਰਮੁਖੋ ਉਹਨਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਨਿਰਮਲ ਗੁਣ ਗਾਏ ਹਨ ਇਸ ਦੇ ਨਾਲ ਨਾਲ ਨਾਮ ਮਨੋ ਸਾਹਿਬ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਗੁਰੂ ਜੀ ਨੇ ਗਾਏ ਨੇ ਹਜ਼ੂਰ ਨੇ ਹਰ ਕੀ ਅੰਮ੍ਰਿਤ ਬਾਣੀ ਉਸ ਪ੍ਰਭੂ ਦੀ ਅੰਮ੍ਰਿਤ ਰੂਪ ਬਾਣੀ ਦੁਆਰਾ ਉਸ ਪਰਮਾਤਮਾ ਦੇ ਉਹਨਾਂ ਨੇ ਗੁਣ ਗਾਏ ਨੇ। ਬਾਣੀ ਤੋਂ ਬਿਨਾਂ ਅਸੀਂ ਹੋਰ ਕਿਸੇ ਢੰਗ ਦੇ ਨਾਲ ਜੇ ਪਰਮਾਤਮਾ ਦੀ ਸਿਫਤ ਕਰਦੇ ਵੀ ਹਾਂ ਤਾਂ ਉਹ ਉਸ ਵਾਹਿਗੁਰੂ ਦੇ ਡਰ ਮਨਜ਼ੂਰ ਨਹੀਂ ਹੁੰਦੀ ਕਿਉਂ ਇਹ ਬਾਣੀ ਹੈ ਹੀ ਉਸ ਚੀਜ਼ ਆਪਣੀ। ਜਦੋਂ ਇਸ ਬਾਣੀ ਦੁਆਰਾ ਅਸੀਂ ਉਸ ਪਰਮਾਤਮਾ ਦੇ ਗੁਣ ਗਾਉਣੇ ਹਾਂ ਤੇ ਇਹਨੂੰ ਬਹੁਤ ਛੇਤੀ ਅਕਾਲ ਪੁਰਖ ਵਾਹਿਗੁਰੂ ਮਨਜ਼ੂਰ ਕਰ ਲੈਂਦਾ। ਇਸੇ ਲਈ ਹਜ਼ੂਰ ਸਿੰਘ ਉਹਨਾਂ ਗੁਰਮੁਖਾਂ ਨੇ ਨਿਰਮਲ ਗੁਣ ਗਾਏ ਨੇ ਤੇ ਉਸ ਵਾਹਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦੁਆਰਾ ਹੀ ਉਸ ਦੇ ਗੁਣ ਗਾਏ ਹਨ।
ਮਨ ਵਸਿਆ ਹੈ ਜਲ ਨਿਸਤਰੇ ਘੱਟ ਘੱਟ ਸ਼ਬਦ ਸਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ ਹੈ ਸਹੀ ਜਨ ਨਿਸਤਰੇ ਉਹ ਜਿਹੜੇ ਜਨ ਗੁਰਮੁਖ ਪਿਆਰੇ ਸਨ ਉਹ ਜਿਸ ਪ੍ਰਪੰਚ ਤੋਂ ਉਤਰ ਗਏ ਕਰਤਾ ਸ਼ਬਦ ਸੁਣਾਣੀ ਤੇ ਫਿਰ ਜਿਹੜਾ ਘਟਾ ਘਟਾ ਜਿਵੇਂ ਸ਼ਬਦ ਵਖਰਿਆ ਹੈ ਨਾਨਕ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸਦਾ ਵਿਸਰਾਮ ਪਰਮੇਸ਼ਰ ਦਾ ਨਾਮ ਸਭ ਦੀਆਂ ਦੇਹਾਂ ਦੇ ਵਿੱਚ ਵਖਰਿਆ ਪਰ ਉਹ ਹੈ ਅਵਰਿਸ਼ਟ ਹੈ ਗੁਪਤ ਜਿਵੇਂ ਧਰਤੀ ਹੇਠਾਂ ਪਾਣੀ ਗੁਪਤ ਹੈ ਨਾ ਇਸੇ ਜੁਗਤ ਨਾਲ ਹੀ ਉਸਨੂੰ ਬਾਹਰ ਕੱਢਣਾ ਪੈਂਦਾ ਹੈ ਇਸੇ ਤਰ੍ਹਾਂ ਉਸ ਪਰਮਾਤਮਾ ਦਾ ਨਾਮ ਵੀ ਸਾਡੇ ਅੰਦਰ ਵਸਿਆ ਹੈ ਪਰ ਹਜ਼ੂਰ ਕਹਿੰਦੇ ਗੁਰਮੁਖ ਉਸ ਨੂੰ ਪ੍ਰਗਟ ਕਰ ਲੈਂਦੇ ਨੇ ਇਸੇ ਕਰਕੇ ਘਰ ਘਰ ਸ਼ਬਦ ਸੁਣਾਣੀ ਜਿਹੜਾ ਘਟਾਂ ਘਟਾਂ ਦੇ ਵਿੱਚ ਸ਼ਬਦ ਨਾਮ ਵਸ ਰਿਹਾ ਹੈ ਉਹਦੇ ਵਿੱਚ ਗੁਰਮੁਖਾਂ ਦੀ ਸਵਰ ਸੁਣਾਣੀ ਲੀਂਗ ਹੋ ਜਾਂਦੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜ ਕੇ ਅਰਦਾਸ ਬੇਨਤੀ ਕਰਦੇ ਨੇ ਸਿਮਰਨ ਕਰਦੇ ਨੇ ਤੇ ਕੀਰਤਨ ਭਗਤੀ ਨਾਲ ਜੁੜਦੇ ਨੇ ਤੇ ਉਹਨਾਂ ਤੇ ਪ੍ਰਮਾਤਮਾ ਮਿਹਰਬਾਨ ਹੁੰਦਾ ਹੈ ਇਸੇ ਲਈ ਹਜ਼ੂਰ ਕਹਿੰਦੇ ਤੇਰੇ ਗੁਣ ਗਾਉਣਾ ਹੈ ਇਹ ਵਾਹਿਗੁਰੂ ਜਿਹੜੇ ਵੀ ਗੁਰਮੁਖ ਪਿਆਰੇ ਤੇਰੇ ਗੁਣ ਗਾਉਂਦੇ ਹਨ ਤੇ ਸਿਫਤ ਸਲਾਹ ਕਰਦੇ ਨੇ ਸਹਿਜ ਸੁਣਾਉਣਾ ਹੈ ਤੇ ਫਿਰ ਉਹ ਆਤਮਾ ਅਡੋਲ ਅਵਸਥਾ ਦੇ ਵਿੱਚ ਸਮਾ ਜਾਂਦੇ ਨੇ ਸ਼ਬਦ ਮੇਲ ਮਿਲਾਏ ਤੇ ਗੁਰੂ ਦੇ ਸ਼ਬਦ ਦੁਆਰਾ ਹੀ ਤੂੰ ਉਹਨਾਂ ਗੁਰਮੁਖਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਣਾ ਮਿਲਣ ਦਾ ਸਾਧਨ ਹੈ ਗੁਰੂ ਦਾ ਸ਼ਬਦ ਹੀ ਸਾਰੇ ਪਾਸਿਆਂ ਤੋਂ ਗੱਲ ਲਿਆ ਕੇ ਸਤਿਗੁਰ ਸ਼ਬਦ ਤੇ ਲੁਕਾਉਂਦੇ ਨੇ ਤੇ ਉਹ ਸ਼ਬਦ ਕਿਹੜਾ ਵੀ ਉਹ ਸ਼ਬਦ ਗੁਰਬਾਣੀ ਹੈ ਉਹ ਸ਼ਬਦ ਗੁਰੂ ਦਾ ਦੀਖਿਆ ਮੰਦਰ ਹੈ ਜੋ ਪੰਜ ਪਿਆਰੇ ਸਾਨੂੰ ਬਖਸ਼ਿਸ਼ ਕਰਦੇ ਨੇ ਉਸ ਨਾਮ ਦੀ ਸ਼ਬਦ ਦੀ ਸੁਣਾਈ ਦੇ ਨਾਲ ਹੀ ਉਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾਉਂਦਾ ਹੈ
ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਗੁਰਮੁਖੋ ਉਹਨਾਂ ਪਾਲਕ ਜਨਾਂ ਦਾ ਉਹਨਾਂ ਗੁਰਮੁਖ ਵਿਅਕਤੀਆਂ ਦਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਵੀ ਸਫਲ ਹੋ ਜਾਂਦਾ ਹੈ ਜੇ ਸਤਿਗੁਰ ਹਰ ਮਾਰਗ ਪਾਏ ਜਿਨ੍ਹਾਂ ਨੂੰ ਸਤਿਗੁਰੂ ਗੁਰਸਿੱਖੀ ਮਾਰਗ ਤੇ ਤੋਰ ਦਿੰਦੇ ਨੇ ਆਪ ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੁੰਦਾ ਹੈ ਜੋ ਗੁਰੂ ਦੇ ਦਰਸਾਏ ਗੁਰਸਿੱਖੀ ਮਾਰਗ ਤੇ ਚੱਲਦੇ ਨੇ ਗੁਰ ਸਤਿਗੁਰ ਕਾਰ ਗੁਰ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੈ ਕੁਸ਼ਲ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਕਰਨ ਆਵੈ ਇਸ ਪਾਵਨ ਸ਼ਲੋਕ ਦੇ ਵਿੱਚ ਜੋ ਗੁਰੂ ਨੇ ਸਾਨੂੰ ਮਾਰਗ ਬਖਸ਼ਿਸ਼ ਕੀਤਾ ਹੈ ਉਹਦੇ ਹੀ ਅਸੂਲਾਂ ਦਾ ਹਜ਼ੂਰ ਨੇ ਜ਼ਿਕਰ ਕੀਤਾ ਹੈ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਸਤਿਗੁਰੂ ਨੇ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਤੋਰਿਆ ਹੈ ਉਹਨਾਂ ਗੁਰਮੁਖਾਂ ਦਾ ਜਨਮ ਵੀ ਸਫਲ ਹੋ ਗਿਆ
ਸੰਤ ਸੰਗਤ
ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਹੀ ਢੰਗ ਨਾਲ ਦੱਸੋ ਸ਼ੁਰੂ ਤੋਂ ਲੈ ਕੇ ਤੁਸੀਂ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕੀ ਸਾਧਨ ਕੀਤੇ ਨੇ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੇ ਬਾਰੇ ਨੂੰ ਸ਼ੁਰੂ ਤੋਂ ਦੱਸਣ ਲੱਗੇ ਨੇ ਸੰਤ ਸੰਗਤ ਤੋਂ ਮੇਲ ਕਰਿਆ ਗੁਰਮੁਖੋ ਪਹਿਲਾਂ ਦੇ ਸੰਤਾਂ ਦੀ ਮਹਾਂਪੁਰਸ਼ਾਂ ਦੀ ਗੁਰਮੁਖ ਜਨਾਂ ਦੀ ਸੰਗਤ ਦੇ ਨਾਲ ਸਾਡਾ ਮੇਲ ਹੋਇਆ ਤੇ ਜਿਹੜੇ ਗੁਰਮੁਖ ਜਨ ਸਨ ਤੇ ਫਿਰ ਉਹਨਾਂ ਨੇ ਕੀ ਕੀਤਾ ਤੇ ਉਹਨਾਂ ਨੇ ਆਖਿਆ ਬਈ ਜੇ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤੇ ਫਿਰ ਗੁਰੂ ਦੀ ਸ਼ਰਨ ਲੈ ਗੁਰੂ ਦੀ ਸਿੱਖੀ ਧਾਰਨ ਕਰ ਗੁਰੂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਸਤਿਗੁਰੂ ਨੇ ਕਿਰਪਾ ਕੀਤੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਤੇ ਫਿਰ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਵੀ ਸੰਤ ਸੰਗਤ ਮੇਲ ਪਿਆ ਸਤਸੰਗਤ ਦੇ ਵਿੱਚ ਸੇਵਾ ਸਿਮਰਨ ਕੀਰਤਨ ਕਥਾ ਨੂੰ ਸੁਣਿਆ ਹੋਇਆ ਐਸੀ ਸਤਿਗੁਰੂ ਦੀ ਕਿਰਪਾ ਹੋ ਗਈ ਹਰ ਹਰ ਨਾਮ ਸੁਣਾਏ ਹੋ ਇਹ ਭਾਈ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ 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 ਦਾ ਸਿਮਰਨ ਕਰਦਿਆਂ ਹੋਇਆ ਤੇ ਹੁਣ ਸਾਡਾ ਮਨ ਉਸ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ
ਜੀਵਨ ਮੁਕਤ ਭੈ ਹਰ ਕਾ
ਸੌਜਨੀ ਗੁਰਮੁਖੋ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸਭ ਜੀਵਨ ਮੁਕਤ ਹੈ, ਅਸੀਂ ਸਦਾ ਲਈ ਜੀਵਨ ਮੁਕਤ ਹੋ ਗਏ। ਜੀਵਨ ਮੁਕਤ ਦਾ ਅਰਥ ਹੈ ਵੀ ਜਿਉਂਦੇ ਜੀ ਬੰਧਨਾ ਤੋਂ ਆਜ਼ਾਦ ਹੋ ਜਾਣਾ। ਇੱਕ ਜੀਵਨ ਮੁਕਤੀ ਹੁੰਦੀ, ਦੂਸਰੀ ਵਧੇਰ ਮੁਕਤੀ ਹੁੰਦੀ ਹੈ। ਵਧੇਰ ਮੁਕਤੀ ਤਾਂ ਸਰੀਰ ਛੱਡ ਕੇ ਹੀ ਪ੍ਰਾਪਤ ਹੁੰਦੀ ਹੈ, ਜਿਉਂ ਜਲ ਮੈਂ ਜਲ ਆਈ ਘਟਾਨਾ ਤਿਉਂ ਜੋਤੀ ਸਾਨੂੰ ਜੋਤ ਸੁਣਾਨਾ। ਪਰ ਜਿਹੜੀ ਜੀਵਨ ਮੁਕਤੀ ਹੈ ਉਹ ਜਿਉਂਦੇ ਜੀ ਪਰਮਾਤਮਾ ਦੇ ਨਾਲ ਮਨ ਜੁੜ ਜਾਣਾ, ਤੇ ਇਹ ਜੀਵਨ ਮੁਕਤੀ ਦਾ ਅਸਲੀ ਸਰੂਪ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਗੁਰਮੁਖ ਵਿਅਕਤੀ ਹਮੇਸ਼ਾ ਲਈ ਜੀਵਨ ਮੁਕਤ ਹੋ ਗਏ ਨੇ। ਹਰ ਤੈ ਨਾਮ ਲਿਵ ਲਾਇ ਰਾਮ, ਜੀਵਨ ਮੁਕਤ ਹੋ ਕੇ ਵੀ ਉਹ ਆਪਣਾ ਨਿਤਨੇਮ ਸਿਮਰਨ ਛੱਡਦੇ ਨਹੀਂ। ਇਹ ਭਾਈ ਉਹ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਲਿਵ ਲਾਈ ਰੱਖਦੇ ਹਨ।
ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਹਰ ਤਾਹਰ ਨਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਗੁਰਮੁਖੋ ਹਰ ਨਾਮ ਚਿਤ ਲਾਏ। ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਆਪਣਾ ਚਿਤ ਜੋੜੀ ਕਰਦੇ ਨੇ ਤੇ ਗੁਰ ਮੇਲ ਮਿਲਾਏ ਤੇ ਗੁਰੂ ਨੇ ਹੀ ਕਿਰਪਾ ਕੀਤੀ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੱਤਾ। ਜਿਨ੍ਹਾਂ ਦਾ ਚਿਤ ਨਾਮ ਦੇ ਵਿੱਚ ਜੁੜ ਗਿਆ ਤੇ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦੇ ਮੇਲ ਵਿੱਚ ਮਿਲਾ ਦਿੱਤਾ। ਮਨੁਹਰ ਤਾਹਰ ਹਰ ਨਾਲੇ ਉਹਨਾਂ ਗੁਰਮੁਖਾਂ ਦਾ ਮਨ ਹੁਣ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਪ੍ਰੇਮ ਦੇ ਭਗਤੀ ਦੇ ਰੰਗ ਦੇ ਨਾਲ ਰੰਗਿਆ ਰਹਿੰਦਾ ਹੈ। ਵਾਹਿਗੁਰੂ ਪ੍ਰਾਪਤ ਕਰ ਲਿਆ ਤੇ ਇਹਦੇ ਨਾਲ ਨਾਲ ਮੋਹ ਚੁਕਾਇਆ। ਆ ਜਿਹੜਾ ਦੁਨਿਆਵੀ ਵਸਤਾਂ ਦਾ ਜੜ ਚੇਤਨ ਮਾਇਆ ਦਾ ਮੋਹ ਸੀ ਉਹਨੂੰ ਵੀ ਉਹਨਾਂ ਨੇ ਚੁਕਾ ਦਿੱਤਾ। ਅੰਦਰ ਨਾਮ ਸੰਭਾਲੇ ਤੇ ਉਹ ਗੁਰਮੁਖ ਜਾਨ ਰਾਤ ਦਿਨ ਲਗਾਤਾਰ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਨੇ। ਅੱਠੇ ਪਹਿਰ ਇੱਕ ਤਹਿ ਲਿਵੈ ਮਨ ਨੇਮ ਹੁਕਮ ਅਪਾਰ। ਗੁਰਮੁਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਤਦ ਕਾਮ। ਉਹ ਗੁਰਮੁਖਾਂ ਦੀ ਅੱਠੇ ਪਹਿਰੀ ਸਿਮਰਨ ਦਾ ਪ੍ਰਵਾਹ ਚੱਲ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਅੰਦਰ ਨਾਮ ਸੰਭਾਲੇ। ਉਹ ਗੁਰਮੁਖ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਸ਼ਬਦ ਦੇ ਰਾਤਾ ਗੁਰਮੁਖੋ, ਜਿਹੜਾ ਗੁਰੂ ਸ਼ਬਦ ਦੇ ਬਾਣੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਸਹਿਜੇ ਮਾਤਾ, ਤੇ ਫਿਰ ਉਹਨੂੰ ਆਤਮਕ ਆਨੰਦ ਦੀ ਖੁਮਾਰੀ ਚੜ ਜਾਂਦੀ ਹੈ, ਸ਼ਿਵਾ ਹੋ ਜਾਂਦਾ। ਨਾਮ ਮਨ ਵਸਾਏ ਤੇ ਫਿਰ ਉਹ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਮਨ ਦੇ ਵਿੱਚ ਵਸਾਈ ਰੱਖਦਾ। ਇਹਦਾ ਮਤਲਬ ਨਾਮ ਨੂੰ ਹੀ ਛੱਡਣਾ, ਕਿਉਂਕਿ ਨਾਮ ਇੱਕ ਤੁਰਾ ਹੈ। ਉਸ ਤੁਰੇ ਨੂੰ ਛੱਡ ਕੇ ਸਾਡਾ ਮਨ ਇੱਧਰ ਉੱਧਰ ਡੋਲ ਸਕਦਾ। ਇਸੇ ਲਈ ਬਾਰ ਬਾਰ ਸਤਿਗੁਰੂ ਮਹਾਰਾਜ ਕਿਹਦੇ ਅੰਦਰ ਨਾਮ ਸੰਭਾਲੇ ਜਾਂ ਨਾਮ ਮਨ ਵਸਾਏ ਉਚਾਰਨ ਕਰ ਰਹੇ ਹਨ ਕਿ ਉਹ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ।
ਨਾਨਕ ਤਿੰਨ ਘਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹਨਾਂ ਗੁਰਮੁਖ ਸਖੀਆਂ ਦੇ ਘਰ ਦੇ ਵਿੱਚ ਹਮੇਸ਼ਾ ਦੀ ਸੁਹਿਰਦਾ ਦਾ ਅਰਥ ਹੈ ਆਨੰਦ ਪ੍ਰਗਟ ਹੋ ਜਾਂਦਾ ਹੈ। ਖੁਸ਼ੀਆਂ ਹੀ ਖੁਸ਼ੀਆਂ ਉਹਨਾਂ ਦੇ ਘਰ ਦੇ ਵਿੱਚ ਪ੍ਰਗਟ ਹੋ ਜਾਂਦੀਆਂ ਹਨ। ਇਹ ਸਤਿਗੁਰ ਸੇਵ ਸਮਾਏ, ਜਿਹੜੇ ਗੁਰਮੁਖ ਜਾਨ ਸਤਿਗੁਰੂ ਦੀ ਸੇਵਾ ਕਰਕੇ ਉਸ ਪਰਮਾਤਮਾ ਵਿੱਚ ਲੀਨ ਹੋਏ। ਸਤਿਗੁਰੂ ਦੀ ਸੇਵਾ ਭਲਾ ਕੀ ਹੈ, ਇਹਦੇ ਬਾਰੇ ਕਈ ਪ੍ਰੇਮੀ ਕੁਝ ਕੋਈ ਕੁਝ ਸੋਚ ਰਿਹਾ ਹੋਵੇਗਾ ਕਿ ਸਤਿਗੁਰੂ ਦੀ ਸੇਵਾ ਕਿਹੜੀ ਹੈ। ਪਹਿਲਾਂ ਤਾਂ ਇਹ ਗੱਲ ਵੀ ਸਾਨੂੰ ਸਮਝਣੀ ਪਵੇਗੀ ਕਿ ਸਤਿਗੁਰੂ ਦੇ ਕਿੰਨੇ ਰੂਪ ਨੇ। ਭਾਈ ਸਾਹਿਬ ਭਾਈ ਬੰਦ ਲਾਲ ਜੀ ਨੇ ਬਹੁਤ ਸੁੰਦਰ ਨਿਰਣਾ ਕੀਤਾ ਹੈ तीन रूप है मोह से सुनो नाम चित लाए निर्गुण सगुण गुर शब्द कामो तो ही समझा। एक गुरु के तीन रूप ने एक निर्गुण है इसकी बाबत लिखिया सदगुर मेरा सदा सदा न आवे न जाए वो अविनाशी को सब मैं रह सुनाये उठे अकाल पुरख ने गुरु आखिर अपरांकर पार ब्रह्म परमेश्वर नायन गुर मिलया सोई थी। दूसरे पास एक सदगुरु का सरगुण स्वरूप भी है जरा सरगुण स्वरूप है सतगुरु का जी सेवा है गुरसिक हथा के नाल सतगुरु के चरणा की मुठी चापी करनी होर सतगुरु महाराज के उ चौर चढ़ा रसना द्वारा बाणी पढ़नी कन्ना द्वारा गुरु बाणी कीर्तन सुनना यह सतगुण स्वरूप सतगुरु महाराज सचे पातशाह की सेवा थी। पर इस वे साडे गुरु युगो युग अटल शब्द गुरु धन गुरु ग्रंथ साहब सचे पातशाह महाराज ने हम असि इन्हों की भी सेवा करनी है हम इन्हों की सेवा ना कि आप जिम्मे सरगुण स्वरूप गुरसिख मुठी चापी करते सन वह भी नहीं कर सकते ते ना ही जिम्मे गुरसिख घर जाके भोजन छका सन यह भी एक सेवा है वह भी नहीं कर सकते तो हम शब्द गुरु है साडा यह भी सेवा कि करनी है ये बारे महापुरुष भाई के विचार करते सन जरा निर्गुण स्वरूप वाहगुरु है सतगुरु का कोई का सेवा यही है जो सिमरन करना सेवा राम हर सेवा मैं परम अनुदान हर सेवा मुखामरतना यह निर्गुण स्वरूप सतगुरु की सेवा है जरा सरगुण स्वरूप है सतगुरु का कोई गुरसिख हथा नाल पैर नाल जीवा के नाल कन्ना के नाल जो बाणी को सरवण करना है सेवा करनी है इनू भी सेवा का रूप दिता जाता है। तीसरे नंबर से शब्द गुरु धन गुरु ग्रंथ साहब सच्चे पातशाह महाराज ने भी शब्द गुरु नो जे किसी ने प्रसन्न करना है तो उस शब्द के नाल जुड़ना पवेगा जब असि शब्द नाल जुड़ांगे तो शब्द ही गुरु के चरण ने हिरदा चरण शब्द सर गुरु को शब्द गुरु के चरण गुरबाणी के शब्द ही हैं कोई होर वखरे नहीं चरण शब्द साहब गुरु को जरा शब्द का अभ्यास करना है बाणी का बार बार जाप करना ही शब्द गुरु की सेवा है। इसलिए सब तो वही गल महापुरख ही कहते सन आग्ञा सामने ही साहिब सेवा गुरु की आग्ञा मननी गुरु के हुक्म की पालना करनी बाकी सब तो वही सेवा है जो गुरु कहे सो ही पालना जो गुरबाणी कहती है शब्द गुरु सानू आग्ञा देता है बस वो मनी चलो यही गुरु की सब तो वही सेवा है। जो सतगुरु सेव सुनाए जो गुरमुख सतगुरु की सेवा करके उस परमात्मा में लीन होंगे ने हजूर सिंह जी उन्होंने घर के हमेशा ही सोए का आनंद ही आनंद खुशियां खुशियां प्रकट हो जा
सतगुर जग परम फुलाया
गुरु अमरदास महाराज सच्चे पातशाह फरमाते हैं गुरु को जरा निगुणा संसार है उसकी की हालत है दिन सतगुरु जग भरम है बिना सतगुरु की कृपा तो जितना भी निगुणा जगत है संसार है उसनू तो भरम ने ही भुलाया होया है भरम ने ही बुराई पाया होया है तो अज्ञानता विच पए इस रूप विच भटकते रहिंदे ने हर का महल न पाया राम उन्होंने उस पति परमात्मा के महल स्वरूप नष्टा प्राप्त ही नहीं किया क्योंकि वो प्राप्त होना की गुरु की कृपा गुरु पास गए ही नहीं परमात्मा का महल उस रब का घर क्यों प्राप्त हो सकता कि नहीं प्राप्त हो
सकिया
पातशाह फरमाते ने एक गुरमुख जन भी हैं उन्होंने गुरमुखा सतगुरु ने अपने मेल विच मिला लिया है जिन्होंने सतगुरु ने अपने मेल विच संगत विच मिला लिया है तिन के दुख गवाया राम हजूर सिंह उन्होंने सारे दुखा कष्टा आप उस वाहगुरु परमेश्वर ने गवा दिता जेडे सतगुरु की शरण विच आ जाते ने ਉਹਨਾਂ ਦੇ ਸਾਰੇ ਦੁੱਖ ਉਹਨਾਂ ਦੇ ਸਾਰੇ ਕਸ਼ਟ ਕੱਟੇ ਜਾਂਦੇ ਹਨ
ਤਨਕ ਦੁੱਖ ਗਵਾਇਆ
ਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਹਨਾਂ ਦੇ ਸਾਰੇ ਦੁੱਖਾਂ ਨੂੰ ਉਹਨਾਂ ਦੇ ਸਾਰੇ ਕਲੇਸ਼ਾਂ ਨੂੰ ਆਪ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਆ ਦਿੱਤਾ ਹੈ ਜਾਂ ਹਰ ਪਾਇਆ ਕਿਉਂਕਿ ਉਹ ਗੁਰੂ ਦੁਆਰਾ ਭਗਤੀ ਕਰਦੇ ਨੇ ਜਿਹੜੇ ਗੁਰੂ ਦੁਆਰਾ ਭਗਤੀ ਕਰਦੇ ਨੇ ਉਸ ਪਰਮਾਤਮਾ ਨੂੰ ਪਾਉਂਦੇ ਨੇ ਪ੍ਰਵਾਨ ਹੁੰਦੇ ਨੇ ਤੇ ਜਦੋਂ ਵਾਹਿਗੁਰੂ ਦੇ ਮਨ ਨੂੰ ਪਾ ਲਿਆ ਤੇ ਫਿਰ ਉਸ ਗੁਰਮੁਖ ਪਿਆਰੇ ਦੇ ਸਾਰੇ ਦੁੱਖਾਂ ਨੂੰ ਉਸਨੇ ਗੁਆ ਦਿੱਤਾ ਸਦਾ ਗਾਵੈ ਰੰਗ ਰਾਤੀ ਗੁਰਮੁਖ ਪਿਆਰੇ ਸਦਾ ਹੀ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਉਸਦੇ ਗੁਣ ਗਾਉਂਦੇ ਰਹਿੰਦੇ ਹਨ
ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ
ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਗੁਰਮੁਖੋ ਜਿਹੜੇ ਵਾਹਿਗੁਰੂ ਦੇ ਭਗਤ ਨੇ ਭਗਤ ਤਾਂ ਹੋਰ ਵੀ ਨੇ ਕੋਈ ਦੇਵੀ ਦੇਵਤਿਆਂ ਦੇ ਭਗਤ ਨੇ ਕੋਈ ਹਨੂਮਾਨ ਦੇ ਭਗਤ ਨੇ ਕੋਈ ਕਿਸੇ ਦੇ ਭਗਤ ਨੇ ਪਰ ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦੇ ਭਗਤ ਨੇ ਸਦਾ ਜਨ ਨਿਰਮਲ ਉਹ ਹਮੇਸ਼ਾ ਲਈ ਨਿਰਮਲ ਹੋ ਗਏ ਨੇ ਉਹਨਾਂ ਦਾ ਜੀਵਨ ਵੀ ਅੰਦਰੋਂ ਬਾਹਰੋਂ ਨਿਰਮਲ ਹੋ ਗਿਆ ਜੀਵਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਵਾਂ ਨਿਰਮਲ ਸਤਿਗੁਰ ਦੀ ਕਰਨੀ ਕਮਾਈ ਹਜ਼ੂਰ ਕਹਿੰਦੇ ਨੇ ਜੋ ਜੋ ਸਦ ਹੀ ਜਾਤੇ ਤੇ ਫਿਰ ਉਹ ਜੁਗਾਂ ਜੁਗਾਂ ਦੇ ਵਿੱਚ ਹਮੇਸ਼ਾ ਲਈ ਜਾਣੇ ਗਏ ਨੇ ਆਪ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ ਜੁਗਾਂ ਜੁਗਾਂ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ
ਸਾਚੀ ਭਗਤ ਕਰਹਿ ਦਰ ਜਾਪਹਿ ਕਰ ਦਰ ਸੱਚਾ ਸੋਈ
ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਗੁਰਮੁਖੋ ਉਹ ਗੁਰਮੁਖ ਜਨ ਸੱਚੀ ਭਗਤੀ ਕਰਦੇ ਨੇ ਪਖੰਡ ਦੀ ਨਹੀਂ ਦਿਖਾਵੇ ਦੀ ਨਹੀਂ ਸੱਚੀ ਭਗਤੀ ਕਰਦੇ ਨੇ ਤੇ ਰਾਵ ਦੇਹੀ ਕਰਦੇ ਨੇ ਦਰ ਜਾਪਹਿ ਇਸੇ ਲਈ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਜਾਣੇ ਪਛਾਣੇ ਜਾਂਦੇ ਨੇ ਅੱਗੇ ਵੀ ਉਹਨਾਂ ਦੇ ਬਾਰੇ ਪਤਾ ਲੱਗ ਜਾਂਦਾ ਘਰ ਦਾ ਸੱਚਾ ਸੋਈ ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਘਰ ਦੇ ਵਿੱਚ ਵੀ ਤੇ ਉਹਨਾਂ ਦੇ ਦਰ ਦੇ ਵਿੱਚ ਵੀ ਉਹ ਸੱਚਾ ਪਰਮਾਤਮਾ ਆਪ ਆ ਕੇ ਬੈਠ ਜਾਂਦਾ ਉਹਨਾਂ ਗੁਰਮੁਖਾਂ ਦੇ ਘਰ ਦਿਲ ਦੇ ਵਿੱਚ ਵੀ ਤੇ ਦਰ ਦਾ ਅਰਥ ਹੈ ਮੁੱਖ ਉਹਨਾਂ ਦੀ ਰਚਨਾ ਤੇ ਵੀ ਉਹ ਪਰਮਾਤਮਾ ਆਪ ਆ ਕੇ ਬੈਠ ਜਾਂਦਾ ਤੇ ਇਸ ਲਈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾਣੇ ਜਾਂਦੇ ਹਨ
ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸ਼ਬਦ ਹੀ ਸੁਖ ਹੋਈ
ਸਾਧੂ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਾਂਤੀ ਦੀ ਸੰਪੂਰਨ ਦਾ ਕਰਨਾ ਹੋਇਆ ਫਰਮਾ ਰਹੇ ਨੇ ਗੁਰਮੁਖੋ ਨਾਨਕ ਸੱਚਾ ਸੋਹਿਲਾ ਉਹਨਾਂ ਗੁਰਮੁਖਾਂ ਨੂੰ ਸੱਚਾ ਹੀ ਸੋਹਿਲਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਕਿਉਂ ਸੱਚੀ ਸੱਚ ਬਾਣੀ ਉਹ ਸੱਚ ਨਿਸ਼ਚੇ ਕਰਕੇ ਸੱਚੀ ਬਾਣੀ ਨਾਲ ਜੁੜੇ ਰਹਿੰਦੇ ਤੇ ਜਿਹੜੀ ਸੱਚੀ ਬਾਣੀ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਜੋ ਪਾਪ ਦਾ ਨਾਸ ਇਹ ਅਵਸਥਾ ਭਗਤਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਇਸੇ ਲਈ ਹਜ਼ੂਰ ਕਹਿੰਦੇ ਸਾਡੇ ਹੀ ਸੁੱਖ ਹੋਈ ਗੁਰਮੁਖੋ ਜੇ ਕਿਸੇ ਨੇ ਆਤਮਕ ਸੁੱਖ ਨੂੰ ਪ੍ਰਾਪਤ ਕਰਨਾ ਤੇ ਉਹ ਸ਼ਬਦ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਤੁਸੀਂ ਸ਼ਬਦ ਨਾਲ ਜੁੜੋ ਸ਼ਬਦ ਉਹੀ ਹੈ ਜੋ ਗੁਰੂ ਵੱਲੋਂ ਸਾਨੂੰ ਦੀਖਿਆ ਮੰਤਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਜਾਂਦਾ ਹੈ ਤੇ ਹੁਣ ਸਾਨੂੰ ਪੰਜ ਪਿਆਰੇ ਨੂੰ ਨਾਮ ਜਪ ਕਰਾਉਂਦੇ ਉਸ ਸ਼ਬਦ ਦੇ ਨਾਲ ਜੁੜਿਆ ਹੀ ਆਤਮਕ ਸੁੱਖ ਤੇ ਪਾਰਲੌਕਿਕ ਸੁੱਖ ਤੇ ਮੁਕਤੀ ਦਾ ਸੁੱਖ ਪ੍ਰਾਪਤ ਹੁੰਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰਾਂ ਕੀਤੀਆਂ ਹੈ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਲਈ ਬਹੁਤ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ ਤੇ ਜੇ ਹੁਣ ਆਪਾਂ ਇਹਨਾਂ ਨੂੰ ਆਪਣੀ ਮੰਜ਼ਿਲ ਵਿੱਚ ਵਸਾਲੇਂਗੇ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ ਲੋਕ ਹੋਰ ਕਈ ਲੋਕਾਂ ਪਾਸ ਪੁੱਛਣ ਵਾਸਤੇ ਜਾਂਦੇ ਨੇ ਦੱਸੋ ਜੀ ਅਸੀਂ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ ਹਾਂ ਪਰ ਗੁਰੂ ਨਾਲੋਂ ਵੱਡਾ ਕੌਣ ਹੋ ਸਕਦਾ ਜੋ ਕੁਝ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕੋਈ ਨਹੀਂ ਸਮਝਾ ਸਕਦਾ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਬਸ ਇਹਦੇ ਉੱਤੇ ਅਮਲ ਕਰ ਲਏਗੇ ਸਾਡਾ ਬੇੜਾ ਪਾਰ ਹੋ ਸਕਦਾ ਸਭ ਸੰਤਾਂ ਦਾ ਹਾਰਦਿਕ ਧੰਨਵਾਦ ਫੁੱਲਾਂ ਚੁੱਕਾਂ ਲਈ ਨਮਨ ਕਰਨਾ
ਸਾਚੀ ਭਗਤ ਕਰਹਿ ਦਰ ਜਾਪਹਿ ਕਰ ਦਰ ਸੱਚਾ ਸੋਹੇ ਨਾਨਕ ਸੱਚਾ ਸੋਹੇਗਾ ਸੱਚੀ ਸੱਚ ਬਾਣੀ ਸਭ ਦੇ ਹੀ